ਸਰੀਰਾ
ਕਰਮ ਕਮਾਇਆ ਤੁਧ ਸਰੀਰਾ
ਕਰਮ ਕਮਾਇਆ ਤੁਧ ਸਰੀਰਾ
ਤੂੰ ਜਗ ਮਾਇਆ ਏ ਸਰੀਰਾ ਮੇਰਾ
ਸਤਿਗੁਰੂ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਗੁਰ ਪਿਆਰੀ ਗੁਰ ਸਵਾਰੀ ਗੁਰ ਸਤਿਕਾਰੀ ਸਾਧ ਸੰਗਤ ਜੀਓ ਆਓ ਜੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੀਏ ਫਤਿਹ ਦੀ ਸਾਂਝ ਪਾਈਏ ਪਿਆਰ ਵਿੱਚ ਆਣ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਾ ਦੇ ਯੋਗ ਹੋ ਸਰਬੱਤ ਸੰਗਤ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਸਹਿਬਾਂ ਦੇ ਪਾਵਨ ਤੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰ ਹੋ ਕਰਕੇ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ ਕਥਾ ਕੀਰਤਨ ਗੁਰ ਇਤਿਹਾਸ ਨੂੰ ਸਰਵਣ ਕਰਕੇ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੇ ਕਿਆ ਤੁਧ ਕਰਮ ਕਮਾਇਆ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਗੁਰੂ, ਨੇਤਾਣਿਆਂ ਦੇ ਤਾਣ ਗੁਰੂ, ਨੇਓਟਿਆਂ ਦੀ ਓਟ ਗੁਰੂ, ਮੇਰੇ ਸਤਿਗੁਰੂ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿਤਨਾ ਮਹਾਨ ਬਚਨ ਕਰਦੇ ਨੇ। ਇਹ ਮੇਰੇ ਸਰੀਰ ਅਕਾਲ ਪੁਰਖ ਨੇ ਤੇ ਤੇਰੇ ਤੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਮਾਟੀ ਕੁਰਮ ਕਰੇਂਦੀ ਯਾਰ। ਇਹ ਤੈਨੂੰ ਸੁੰਦਰ ਦੇਹੀ ਦੇ ਵਿੱਚ ਘੜਿਆ ਏ, ਕੰਨ ਦਿੱਤੇ ਨੇ ਪਵਿੱਤਰ ਨਾਮ ਨੂੰ ਸੁਣਨ ਵਾਸਤੇ, ਜੀਭਾ ਦਿੱਤੀ ਏ ਪਵਿੱਤਰ ਨਾਮ ਨੂੰ ਜਪਣ ਵਾਸਤੇ, ਨੇਤਰ ਦਿੱਤੇ ਨੇ ਪਵਿੱਤਰ ਜਲਵੇ ਨੂੰ ਤੱਕਣ ਦੇ ਵਾਸਤੇ, ਹੱਥ ਪੈਰ ਦਿੱਤੇ ਨੇ ਸੱਚੀ ਕਿਰਤ ਕਰਨ ਦੇ ਵਾਸਤੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਨੇ ਤੈਨੂੰ ਇਸ ਮਾਨਸ ਦੇਹੀ ਵਿੱਚ ਘੜਿਆ ਏ। ਇੰਨੀਆਂ ਦਾਤਾਂ ਅਕਾਲ ਪੁਰਖ ਦੇ ਮੁਬਾਰਕ ਚਰਨਾਂ ਵਿੱਚੋਂ ਲੈ ਕੇ ਮੇਰੇ ਸਰੀਰ ਤੂੰ ਇਸ ਦੁਨੀਆਂ ਦੇ ਵਿੱਚ ਆਣ ਕੇ ਕੀ ਕਰਮ ਕਮਾਇਆ। ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਇਹ ਪੌੜੀ ਆਪ ਜੀ ਨੇ ਢਾਡੀ ਯਥੇ ਪਾਸੋਂ ਸਰਵਣ ਕੀਤੀ ਹੈ। ਰੋਜ਼ਾਨਾ ਹੀ ਸੁਬਾਹ ਗੁਰੂ ਘਰ ਤੋਂ ਗੁਰਬਾਣੀ ਦੀ ਕਥਾ ਹੁੰਦੀ ਹੈ, ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਹੁੰਦੀ ਹੈ, ਉਹਦੇ ਚੋਂ ਵੀ ਵਿਚਾਰਾਂ ਸਰਵਣ ਕਰਦੇ ਹੋ। ਇਸ ਪੌੜੀ ਦੀ ਪਹਿਲੀ ਪੰਕਤੀ ਵਿੱਚ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸਰੀਰ ਨੂੰ ਇਹ ਇੱਕ ਗੁਰੂ ਕੀ ਸੰਗਤ ਚੋਟ ਲਾਈ ਹੈ ਨਾ, ਤੇ ਉੱਥੇ ਗੁਰੂਆਂ ਵਾਲਾ ਫਰਜ਼ ਨਿਭਾਉਂਦਿਆਂ ਹੋਇਆਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਹੀ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਕਿੰਨੀ ਮਹਾਨ ਸਿੱਖਿਆ ਵੀ ਦਿੱਤੀ ਹੈ। ਹਜ਼ੂਰ ਕਹਿੰਦੇ ਕਹੇ ਨਾਨਕ ਕਿਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ। ਤੇ ਇਸ ਵੇਲੇ ਪਤਾ ਨਹੀਂ ਦੁਨੀਆਂ ਦਾ ਚਿੱਤ ਕਿੱਥੇ ਕਿੱਥੇ ਲੱਗਾ ਹੋਣਾ ਹੈ। ਮੇਰਾ ਵਾਹਿਗੁਰੂ ਕਿਰਪਾ ਕਰੇ ਇੱਥੇ ਕੋਈ ਇਲੈਕਸ਼ਨ ਹੋਵੇ ਨਾ, ਤੇ ਫਿਰ ਦੇਖੋ ਕਿੱਦਾਂ ਸੰਗਤਾਂ ਘਰਾਂ ਵਿੱਚੋਂ ਨਿਕਲ ਨਿਕਲ ਕੇ ਆਉਂਦੀਆਂ ਨੇ। ਹੁਣ ਕਿਸੇ ਦਾ ਚਿੱਤ ਪੱਬ ਵਿੱਚ ਲੱਗਾ ਹੋਇਆ ਏ, ਕਿਸੇ ਦਾ ਕਲੱਬ ਵਿੱਚ ਲੱਗਾ ਏ, ਕਿਸੇ ਦਾ ਜੂਏ ਖਾਨੇ ਵਿੱਚ ਲੱਗਾ ਏ, ਕਿਸੇ ਦਾ ਦੁਨਿਆਵੀ ਕਿਰਤ ਵੱਲ ਲੱਗਾ ਏ, ਪਰ ਧੰਨ ਨੇ ਉਹ ਪਿਆਰੇ ਜਿਹੜਾ ਗੁਰੂ ਨੇ ਦਸਵੰਧ ਮੰਗਿਆ ਏ। ਜੀਵਨ ਦਾ ਦਸਵੰਧ 24 ਘੰਟਿਆਂ ਵਿੱਚੋਂ ਉਹ ਸਫਲਾ ਕਰਨ ਵਾਸਤੇ ਆਪਣੇ ਚਿੱਤ ਨੂੰ ਗੁਰੂ ਦੀਆਂ ਚਰਨਾਂ ਨਾਲ ਲਾ ਕੇ ਉਹਦੀ ਗੋਦੀ ਵਿੱਚ ਸਮਾਧੀਆਂ ਲਾ ਕੇ ਬੈਠੇ ਨੇ। ਇੱਕ ਵਾਰੀ ਪਿਆਰ ਵਿੱਚ ਆਣ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਪ੍ਰਵਾਨ ਵੀ ਗੁਰੂ ਕੇ ਪਿਆਰੇ ਉਹ ਸਰੀਰ ਹੋਣਾ ਏ, ਇਹ ਦਾਸ ਨਹੀਂ, ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ। ਆ ਵੇਖੋ ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਧਿਆਵੇ, ਉਹਨਾਂ ਦੇ ਦੁੱਖ ਦੂਰ ਕਰਨ ਵਾਸਤੇ ਕਦੇ ਗੋਬਿੰਦ ਬਣ ਕੇ ਗੰਗਾ ਦੇ ਕੰਢੇ ਤੇ ਜਾਂਦਾ ਏ, ਕਦੇ ਰਾਣੀ ਮੈਣੀ ਦੇ ਮਹੱਲਾਂ ਵਿੱਚ ਜਾਂਦਾ ਏ, ਕਦੇ ਪੰਜਾਬ ਦੀ ਮੁਬਾਰਕ ਧਰਤੀ ਵਿੱਚੋਂ ਗਏ ਹੋਏ ਗੁਰੂ ਕੀ ਸੰਗਤ ਭੀਖਣ ਸ਼ਾਹ ਦੇ ਸ਼ੰਕੇ ਨਿਵਰਤ ਕਰ ਦਿੰਦਾ ਏ, ਤੇ ਕਦੇ ਬਾਪੂ ਦਾ ਹੁਕਮ ਪਾ ਕੇ ਪਟਨੇ ਦੀ ਧਰਤੀ ਨੂੰ ਛੱਡਣ ਲੱਗਿਆਂ ਇਕੱਲੇ ਇਕੱਲੇ ਮਿੱਤਰ ਨੂੰ, ਸਾਥੀ ਨੂੰ, ਆਪਣੇ ਦੋਸਤ ਨੂੰ ਗਲ ਨਾਲ ਲਾਉਂਦਾ ਏ। ਕੱਲ ਦੇ ਦੀਵਾਨ ਵਿੱਚ ਤੁਸੀਂ ਸਰਵਣ ਕਰ ਰਹੇ ਸੀ, ਲਾਇਆ ਸੀ ਰਾਣੀ ਮੈਣੀ ਨੇ, ਕਲਗੀਧਰ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਜੇਕਰ ਮੇਰੇ ਜਿਹਾ ਲਾਡਲਾ ਲੋਚਦੇ ਹੋ ਪੁੱਤਰ ਅੱਜ ਤੋਂ ਮੈਨੂੰ ਹੀ ਜਾਨ ਛੱਡੋ। ਮਹਾਰਾਜ ਦੇ ਪੁੱਤਰ ਬਣ ਗਿਆ, ਤੇ ਜਦੋਂ ਪਤਾ ਲੱਗਾ ਰਾਣੀ ਨੂੰ ਕਿ ਮੇਰਾ ਪੁੱਤਰ ਤੇ ਮੈਨੂੰ ਛੱਡ ਕੇ ਦੂਰ ਚਲੇ ਚਲੇ ਆਏ, ਕਸ਼ ਪੈ ਗਈ ਇਹ ਧਰਤੀ ਦੇ ਉੱਤੇ ਜਾ ਡਿੱਗੀ। ਕਿਉਂ? ਕਿਉਂਕਿ ਗੁਰੂ ਦੀਆਂ ਚਰਨਾਂ ਦੇ ਨਾਲ ਗੁਰੂ ਕੀ ਸੰਗਤ ਚਿੱਤ ਲੱਗਾ ਹੋਇਆ ਸੀ। ਹਜ਼ੂਰ ਗਏ ਨੇ ਅੰਮ੍ਰਿਤ ਜਲ ਦਾ ਛਿੱਟਾ ਮਾਰਿਆ, ਸੁਰਜੀਤ ਕੀਤਾ ਮੇਰੀ ਪਿਆਰੀ ਮਾਤਾ। ਇੰਨੀ ਕੁ ਗੱਲ ਪਿੱਛੇ ਘਬਰਾ ਗਏ ਜੇ, ਚੌਂ ਜੁਗਾਂ ਦੀ ਸਾਂਝ ਪਾਈ ਏ। ਹਜ਼ੂਰ ਨੇ ਕਹਿੰਦਿਆਂ ਕਹਿੰਦਿਆਂ ਗਲ ਵਾਲਾ ਕੁੜਤਾ ਲਾ ਦਿੱਤਾ। ਆ ਮੇਰੀ ਪਿਆਰੀ ਮਾਤਾ, ਜਦੋਂ ਵੀ ਇਹੋ ਜਿਹਾ ਪੁੱਤਰ ਦੇ ਦਰਸ਼ਨ ਕਰਨੇ ਹੋਣ, ਵੱਡੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰੀ, ਮੈਂ ਤੈਨੂੰ ਕੁੜਤੇ ਦੇ ਵਿੱਚ ਨਜ਼ਰ ਆਵਾਂਗਾ। ਆਖੋ ਸਤਨਾਮ। ਇਹਨੂੰ ਕਹਿੰਦੇ ਨੇ ਗੁਰੂ ਕੀ ਸੰਗਤ ਪ੍ਰੀਤੀ। ਪ੍ਰੀਤੀ ਪਾਉਣੀ ਹੈ ਤੇ ਮੱਛੀ ਵਾਂਗ ਪਾਓ। ਮੱਛੀ ਦਾ ਪਾਣੀ ਤੋਂ ਬਿਨਾਂ ਗੁਰੂ ਕੀ ਸੰਗਤ ਜੀਵਨ ਨਹੀਂ। ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ, ਪ੍ਰੀਤੀ ਇੱਕ ਤਰਫੀ ਹੈ। ਪਰ ਸਾਡੇ ਸਤਿਗੁਰੂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਆ ਗੱਲਾਂ ਧਿਆਨ ਦੇ ਨਾਲ ਸੁਣਿਓ ਜ਼ਰਾ। ਮੱਛੀ ਪਾਣੀ ਦੇ ਵਿੱਚ ਆ ਤੇ ਜੀਂਦੀ ਰਹਿੰਦੀ ਹੈ, ਜੇ ਪਾਣੀ ਵਿੱਚੋਂ ਬਾਹਰ ਨਿਕਲ ਜਾਵੇ ਪ੍ਰੀਤੀ ਟੁੱਟ ਜਾਂਦੀ ਹੈ, ਤੜਫ ਤੜਫ ਕੇ ਪ੍ਰਾਣ ਤਿਆਗ ਦਿੰਦੀ ਹੈ, ਪਰ ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਗੁਰੂ ਕੀ ਸੰਗਤ ਮੱਛੀ ਪਾਣੀ ਦੇ ਨਾਲ ਕਿੰਨੀ ਪ੍ਰੀਤੀ ਪਾਉਂਦੀ ਹੈ, ਪਰ ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ। ਭਾਵੇਂ ਮੱਛੀ ਉਹਦੇ ਵਿੱਚ ਹੋਵੇ, ਭਾਵੇਂ ਬਾਹਰ ਹੋਵੇ, ਪਰ ਧੰਨ ਹੈ ਸਾਡਾ ਸਤਿਗੁਰੂ। ਜੇ ਕੋਈ ਪ੍ਰਾਣੀ ਇੱਕ ਕਦਮ ਚੱਲ ਕੇ ਆਉਂਦਾ, ਸਤਿਗੁਰ ਕੋਟ ਪੈਂਦਾ ਆਗੇ ਹੋਏ ਲੋਤ ਹੈ। ਹੈ ਕੋਈ ਦੁਨੀਆਂ ਦੇ ਵਿੱਚ ਇਹੋ ਜਿਹੀ ਮਹਾਨ ਹਸਤੀ? ਮੇਰਾ ਵਾਹਿਗੁਰੂ ਕਿਰਪਾ ਕਰੇ ਉਸ ਦਾਤੇ ਦੇ ਗੁਣ ਕਹਿਣ ਤੇ ਸੁਣਨ ਤੋਂ ਬਾਰੇ ਨੇ, ਕੇਵਲ ਜੀਭਾ ਚੋਂ ਇਹੋ ਹੀ ਬਚਨ ਨਿਕਲਦਾ ਏ। ਐ ਖਾਲ ਕੇ ਜਹਾਂ ਹੈ ਸਾਰਾ ਜਹਾਂ ਤੇਰਾ, ਸਾਰੀ ਜ਼ਮੀਂ ਤੇਰੀ, ਜੇ ਆਸਮਾਂ ਵੀ ਤੇਰਾ, ਸਭ ਨਿਆਮਤੇ ਜਹਾਂ ਕੀ ਤੂਨੇ ਹਮੇ ਅਤਾ ਕੀ। ਬਾਬਾ ਜੀ ਬੜਾ ਸੁੰਦਰ ਬਚਨ ਕਰਕੇ ਗਏ ਨੇ, ਬੰਦਿਆ ਨੰਗਾ ਸੰਸਾਰ ਦੇ ਉੱਤੇ ਆਇਆ ਕੀ ਲੈ ਕੇ ਆਇਆ? ਇੱਕ ਇੱਕ ਅੱਖਰ ਦੇ ਵਿੱਚ ਗੁਰੂ ਕੀ ਸੰਗਤ ਕੋਈ ਭਾਵ ਅਰਥ ਹੈ, ਇੱਕ ਇੱਕ ਅੱਖਰ ਦੇ ਵਿੱਚ ਕੋਈ ਵਜਨ ਹੈ। ਲੋੜ ਹੈ ਗੁਰੂ ਕੀ ਸੰਗਤ ਗੁਰੂ ਦੀਆਂ ਚਰਨਾਂ ਨਾਲ ਚਿੱਤ ਲਾ ਕੇ ਉਹਨੂੰ ਸਮਝਣ ਦੀ। ਐ ਖਾਲ ਕੇ ਜਹਾਂ ਹੈ ਸਾਰਾ ਜਹਾਂ ਤੇਰਾ, ਸਾਰੀ ਜ਼ਮੀਨ ਤੇਰੀ, ਜੇ ਆਸਮਾਂ ਵੀ ਤੇਰਾ, ਸਭ ਨਿਆਮਤੇ ਜਹਾਂ ਕੀ ਤੂਨੇ ਹਮੇ ਅਤਾ ਕੀ। ਕਿਆ ਸ਼ੁਕਰ ਕਰ ਸਕੇ ਔ ਮਿਹਰਬਾਨ ਤੇਰਾ, ਮੇਰੇ ਦਾਤਾ ਤੂੰ ਤੇ ਮੈਨੂੰ ਵਡਿਆਈਆਂ ਹੀ ਇੰਨੀਆਂ ਦਿੱਤੀਆਂ ਨੇ। ਇੱਕ ਬੰਨੇ ਚਿੱਤ ਲਾਉਣ ਦੀ ਗੱਲ ਕਰਦਾ ਏ, ਦੂਜੇ ਬੰਨੇ ਪਿਆਰ ਨਾਲ ਤੁਰੇ ਜਾਂਦੇ ਨੂੰ ਕਹਿੰਦਾ ਏ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਓ ਗਾਵ ਹੋ ਸੱਚੀ ਬਾਣੀ। ਕਿੱਡੀ ਮਹਾਨ ਕਿਰਪਾ! ਤੇ ਜਿਹੜੇ ਦਾਤੇ ਨੇ ਇੰਨੀਆਂ ਪਾਵਰਾਂ ਦਿੱਤੀਆਂ ਹੋਣ, ਗੁਰੂ ਕੀ ਸੰਗਤ ਇੰਨੀ ਮਹਾਨ ਕਿਰਪਾ ਕੀਤੀ ਹੋਵੇ, ਸਮਰੱਥ ਬਣ ਕੇ ਸਾਡੇ ਸਿਰ ਉੱਤੇ ਹੱਥ ਰੱਖਿਆ ਹੋਵੇ, ਫਿਰ ਵੀ ਬੰਦਾ ਪਾਰੇ ਵਾਂਗੂ ਡੋਲਦਾ ਫਿਰੇ। ਆਓ ਉਸ ਪੂਰਨ ਗੁਰੂ ਦੇ ਚਰਨਾਂ ਦਾ ਧਿਆਨ ਧਰੀਏ ਤੇ ਆਪਾਂ ਕੱਲ ਵਾਲੀ ਇਤਿਹਾਸਕ ਲੜੀ ਨਾਲ ਜੁੜਨ ਦਾ ਯਤਨ ਕਰੀਏ। ਕਰਕੇ ਬਿਰਤੀਆਂ ਕਾਗਰ, ਇੱਕ ਵਾਰੀ ਪਿਆਰ ਵਿੱਚ ਆਣ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬਚਨ ਕਰ ਰਿਹਾ ਸਾਂ, ਸਤਿਗੁਰੂ ਜੀ ਰਾਣੀ ਨੂੰ ਕਹਿੰਦੇ ਮਾਤਾ ਕੁੜਤੇ ਵਿੱਚੋਂ ਦਰਸ਼ਨ ਕਰ ਲਿਆ ਕਰੀ। ਸਾਥੀ ਬੱਚਿਆਂ ਨੂੰ ਕਹਿੰਦੇ ਰੋਜ਼ਾਨਾ ਹੀ ਜਾ ਕੇ ਦਰਿਆ ਗੰਗਾ ਦੇ ਕੰਢੇ ਜਦੋਂ ਖੇਲੋਗੇ ਨਾ, ਤੇ ਮੈਂ ਵੀ ਤੁਹਾਡੇ ਨਾਲ ਹੀ ਖੇਲਦਾ ਤੁਹਾਨੂੰ ਨਜ਼ਰ ਆਵਾਂਗਾ। ਮੈਂ ਬਲਹਾਰ ਜਾਵਾਂ ਦਾਤਾ, ਵੇਖੋ ਕਿੱਦਾਂ ਕਿੱਦਾਂ ਕਿਵੇਂ ਕਿਵੇਂ ਚੋਜ ਰਚਦਾ। ਆਖਿਰ ਮਹਾਰਾਜ ਹੋਏ ਘੋੜੇ ਤੇ ਸਵਾਰ, ਹੰਝੂਆਂ ਭਰੀ ਵਿਦਾਇਗੀ ਲੈ ਕੇ ਪਟਨੇ ਦੀ ਧਰਤੀ ਨੂੰ ਅਲਵਿਦਾ ਕਹਿ ਦਿੱਤਾ। ਸਤਿਗੁਰੂ ਜੀ ਤੁਰ ਪਏ ਨੇ, ਤੁਰਨ ਲੱਗਿਆਂ ਦਿਨ ਦੇ 12 ਵੱਜ ਚੁੱਕੇ ਨੇ ਔਰ ਰੱਬੀ ਆਸ਼ਕਾਂ ਦਾ ਕਾਫਲਾ ਤੁਰਿਆ ਜਾ ਰਿਹਾ ਹੈ। ਤੇ ਪਹਿਲਾ ਪੜਾਅ ਗੁਰੂ ਕੀ ਸੰਗਤ ਇਸ ਕਾਫਲੇ ਨੇ ਨਗਰ ਦਾਨਾਪੁਰ ਖੇੜੀ ਵਿੱਚ ਕੀਤਾ ਹੈ। ਜਿਹੜੀਆਂ ਸੰਗਤਾਂ ਪਟਨਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਨੇ ਨਾ, ਇਧਰੋਂ ਪੰਜਾਬ ਤੋਂ ਯੂਪੀ ਤੋਂ, ਪਟਨਾ ਸਾਹਿਬ ਤੋਂ ਪਹਿਲਾ ਸਟੇਸ਼ਨ ਆਉਂਦਾ ਇਹ ਦਾਨਾਪੁਰ ਖੇੜੀ। ਉਸ ਸਟੇਸ਼ਨ ਤੇ ਉਤਰ ਤੇ ਸਾਹਮਣੇ ਗੁਰੂ ਕੀ ਸੰਗਤ ਇੱਕ ਗੁਰਦੁਆਰਾ ਬਣਿਆ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਹਾਂਡੀ ਸਾਹਿਬ ਆਇਆ। ਖਿਆਲ ਕਰਨਾ ਜ਼ਰਾ, ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਜੀਵਨ ਗਾਥਾ ਹੈ, ਪੁਆਇੰਟ ਪੁਆਇੰਟ। ਮੇਰੇ ਸਤਿਗੁਰੂ ਨੇ ਮਹਾਨ ਕਿਰਪਾ ਕਰਕੇ ਇਹ ਬਖਸ਼ਿਸ਼ ਕੀਤੀ ਹੈ। ਲਓ ਜੀ, ਸਤਿਗੁਰੂ ਤੁਰਦੇ ਤੁਰਦੇ ਨਗਰ ਦਾਨਾਪੁਰ ਖੇੜੀ ਵਿੱਚ ਆਏ। ਭੈਣੋ, ਇੱਥੇ ਆਉਣ ਦਾ ਇੱਕ ਕਾਰਨ ਸੀ, ਇੱਕ ਬਿਰਧ ਮਾਈ ਜਿਹਦਾ ਸੰਸਾਰ ਦੇ ਵਿੱਚ ਹੋਰ ਕੋਈ ਆਸਰਾ ਨਹੀਂ। ਥੋੜੀ ਜੇ ਚੌਲ, ਥੋੜੀ ਜੀ ਦਾਲ ਤੇ ਥੋੜਾ ਜਿਹਾ ਲੂਣ ਹੈ, ਕੱਚੀ ਮਿੱਟੀ ਦਾ ਇੱਕ ਬਰਤਨ ਜਿਹਨੂੰ ਹਾਂਡੀ ਕਹਿੰਦੇ ਨੇ, ਜਿਹਦੇ ਨਾਮ ਉੱਤੇ ਗੁਰਦੁਆਰਾ ਹਾਂਡੀ ਸਾਹਿਬ ਬਣਿਆ ਹੋਇਆ ਹੈ। ਉਸ ਮਿੱਟੀ ਦੇ ਬਰਤਨ ਵਿੱਚ ਚੌਲ ਪਾਏ, ਵਿੱਚ ਹੀ ਪਾ ਕੇ ਦਾਲ, ਥੋੜਾ ਜਿਹਾ ਲੂਣ ਪਾਣੀ ਪਾ ਕੇ ਤੇ ਸਿਮਰਨ ਕਰਦੀ ਵਾਹਿਗੁਰੂ ਵਾਹਿਗੁਰੂ ਜਪਦੀ ਮਾਤਾ ਜੀ ਖਿਚੜੀ ਬਣਾ ਰਹੀ ਹੈ। ਇਧਰੋਂ ਤੇ ਖਿਚੜੀ ਰਿੱਝ ਗਈ, ਮਾਤਾ ਦੀਆਂ ਅਰਦਾਸਾਂ ਗੁਰੂ ਕੀ ਸੰਗਤ ਸੰਪੂਰਨ ਹੋ ਗਈਆਂ। ਤੇ ਉਧਰੋਂ ਮੇਰੇ ਧੰਨ ਗੁਰੂ ਬਾਜਾਂ ਵਾਲੇ ਦਸਮ ਪਿਤਾ ਗੁਰੂ ਤੇਗ ਬਹਾਦਰ ਦੇ ਲਖਤੇ ਜਿਗਰ ਨੇ ਆਣ ਕੇ ਘੋੜੇ ਨੂੰ ਰੋਕ ਦਿੱਤਾ। ਆਖੋ ਸਤਨਾਮ। ਪਤਾ ਨੀ ਕਿੰਨੇ ਚਿਰ ਤੋਂ ਅਰਦਾਸਾਂ ਕਰਦੀ ਪਈ ਸੀ ਆ ਦੁਖੀਆਂ ਦੇ ਦਰਦੀਆਂ, ਕਦੇ ਤਾਂ ਮੇਰੇ ਘਰ ਵਿੱਚ ਆਵੇਂਗਾ। ਸਤਿਗੁਰੂ ਜੀ ਘੋੜੇ ਤੋਂ ਉਤਰੇ, ਕੱਖਾਂ ਦੀ ਕੁੱਲੀ ਅੰਦਰ ਪ੍ਰਵੇਸ਼ ਕੀਤਾ, ਪ੍ਰਣਾਮ ਕੀਤਾ ਉਸ ਮਾਈ ਨੂੰ, ਉਸ ਮਾਈ ਦੀ ਭਗਤੀ ਨੂੰ, ਉਸ ਮਾਈ ਦੇ ਸਿਮਰਨ ਨੂੰ। ਔਰ ਗੁਰੂ ਕੀ ਸੰਗਤ ਜੇ ਇੱਥੇ ਭੀਲਣੀ ਦੇ ਬੇਰਾਂ ਦੀ ਗੱਲ ਕਰੀਏ ਤੇ ਸਾਡੇ ਮਨਾਂ ਵਿੱਚ ਜ਼ਹਿਰ ਹੀ ਇਹੋ ਜਿਹੀ ਘੁਲ ਗਈ ਹੈ ਕਿ ਇਹ ਨਾਂ ਕਿਉਂ ਲਿਆ ਗਿਆ ਹੈ। ਪਰ ਸਤਿਗੁਰੂ ਰਹਿਮਤ ਕਰੇ, ਸੱਚਾਈ ਛੁਪ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ। ਕਦੇ ਕੋਈ ਧਰਮ ਵੀ ਮਾੜਾ ਹੋਇਆ, ਉਹਦੇ ਵਿੱਚ ਕੋਈ ਅੰਸ਼ ਮਾੜਾ ਹੋ ਸਕਦਾ ਹੈ। ਖੈਰ ਮੈਂ ਇਸ ਬੰਨੇ ਨਾ ਜਾਵਾਂ। ਲਓ ਜੀ, ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਮਹਾਨ ਬਖਸ਼ਿਸ਼ ਤੇ ਕਿਰਪਾ ਕੀਤੀ ਏ। ਦਿਤਾਰ ਬਾਜਾਂ ਵਾਲੇ ਮਾਹੀ ਸਾਰੀ ਰਾਤ ਹੀ ਮਾਤਾ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ, ਖਿਚੜੀ ਨੂੰ ਭੋਗ ਲਾਇਆ, ਔਰ ਖਿਚੜੀ ਪ੍ਰਸ਼ਾਦ ਛਕਿਆ ਏ ਤੇ ਬਾਕੀ ਸਾਰੀ ਸੰਗਤ ਵਿੱਚ ਵਰਤਾ ਦਿੱਤਾ ਗਿਆ। ਅਕਾਲ ਪੁਰਖ ਦੀ ਲੀਲਾ, ਅਕਾਲ ਪੁਰਖ ਆਪ ਜਾਣਦਾ ਏ ਅੱਡ ਮਾਡਰਨ ਯੁੱਗ ਤੇ ਲੋਕ ਕਹਿੰਦੇ ਨੇ ਇਹ ਗੱਲ ਕਰਾਮਾਤ ਦੇ ਨਾਲ ਜੁੜ ਗਈ ਹੈ, ਪਰ ਗੁਰੂ ਕੀ ਸੰਗਤ ਜਿਹੜੀਆਂ ਅੱਖੀਂ ਡਿੱਠੀਆਂ ਗੱਲਾਂ ਨੇ ਨਾ, ਨਾਮ ਬਾਣੀ ਦੇ ਰਸੀਏ ਪੂਰਨ ਸੰਤ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਕਾਰ ਸੇਵਾ ਵਾਲੇ, ਜਿਨ੍ਹਾਂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਆਪਣੇ ਮੁਬਾਰਕ ਹੱਥਾਂ ਨਾਲ ਨੀਂਹ ਰੱਖੀ ਸੀ, ਹਰਿਮੰਦਰ ਸਾਹਿਬ ਉੱਤੇ ਸੋਨੇ ਦੀ ਸੇਵਾ ਕਰਵਾਈ ਸੀ, ਬ੍ਰਹਮ ਗਿਆਨੀ ਪੂਰਨ ਸੰਤ ਧੰਨ ਧੰਨ ਬਾਬਾ ਜਵਾਲਾ ਸਿੰਘ ਸਾਹਿਬ ਜੀ ਹਰਖੋਵਾਲ ਵਾਲਿਆਂ ਨੇ ਮਾਇਆ ਉਹਨਾਂ ਦੇ ਚਰਨਾਂ ਦੀ ਦਾਸੀ ਬਣਾ ਦਿੱਤੀ ਸੀ। ਤੇ ਜਦੋਂ ਉਹਨਾਂ ਨੇ ਸੁਲਤਾਨਪੁਰ ਸੇਵਾ ਸ਼ੁਰੂ ਕੀਤੀ, ਇੱਕ ਬਾਲਟੀ ਬਦਾਨੇ ਦੀ ਹੁੰਦੀ ਸੀ, ਗੁਰੂ ਕੀ ਸੰਗਤ ਉੱਤੇ ਕੱਪੜਾ ਪਾਇਆ ਹੋਣਾ, ਮਹਾਂਪੁਰਸ਼ ਦਾ ਮੁੱਠ ਭਰ ਭਰ ਕੇ ਬਦਾਨੇ ਦੀ ਦੇਈ ਜਾਂਦੇ ਸੀ, ਭਾਵੇਂ ਹਜ਼ਾਰ ਬੰਦਾ ਹੋਵੇ ਬਾਲਟੀ ਵਿੱਚੋਂ ਕਦੇ ਖਤਮ ਨਹੀਂ ਸੀ ਹੁੰਦਾ, ਇਹ ਵੇਖਣ ਵਾਲੀਆਂ ਅੱਖਾਂ ਗੁਰੂ ਕੀ ਸੰਗਤ ਸਮਝ ਲੈਂਦੀਆਂ ਨੇ। ਬਾਬਾ ਜੀ ਦੇ ਹੱਥ ਵਿੱਚ ਇੱਕ ਦੁਰਮਟ ਫੜਿਆ ਹੋਇਆ ਹੈ ਜਿਹਦੇ ਨਾਲ ਰੋੜੀ ਕੁੱਟੀ ਜਾਂਦੀ ਹੈ, ਰੋੜੀ ਕੁੱਟ ਰਹੇ ਨੇ, ਬੜਾ ਸਾਦਾ ਲਿਬਾਸ ਸੀ। ਇੱਕ ਗੱਲ ਗਿਆਨੀ ਜੀ ਹੋਣਾ ਨੇ ਕਥਾ ਦੇ ਵਿੱਚ ਬੜੀ ਸੁੰਦਰ ਆਖੀ ਸੀ, ਗੁਰੂ ਨਾਨਕ ਦੇ ਸਿੱਖ ਬਣ ਜਾਓ। ਇਹ ਬਾਬਾ ਜੀ ਅਕਸਰ ਹੀ ਬਚਨ ਕਰਿਆ ਕਰਦੇ ਸੀ ਤੇ ਮੇਰੇ ਵਰਗਾ ਸਧਾਰਨ ਜਿਹਾ ਬੰਦਾ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਤੇ ਬਣ ਜਾਵਾਂਗਾ ਪਰ ਮੈਨੂੰ ਲਾਭ ਕੀ ਹੋਵੇਗਾ। ਤੇ ਬਾਬਾ ਜੀ ਹੱਸ ਕੇ ਕਹਿੰਦੇ ਫਿਰ ਗੁਰਮੁਖ ਪਿਆਰਿਆ ਤੇਰੇ ਗਰੀਬੀ ਰਵੇਗੀ ਨਹੀਂ, ਤੇਰੇ ਤੋਂ ਗਰੀਬੀ ਦਾ ਚੱਕਰੀ ਜਿਹੜਾ ਉਹ ਕੱਟਿਆ ਜਾਵੇਗਾ। ਮਹਾਰਾਜ ਉਹ ਕਿੱਦਾਂ? ਕਹਿੰਦਾ ਸਤਿਗੁਰੂ ਨਾਨਕ ਕਹਿੰਦਾ ਇਹ ਸਾਦੇ ਧੀਆਂ ਪੁੱਤਰਾਂ ਦੇ ਵਿਆਹ ਕਰੋ, ਸਾਦਾ ਕੱਪੜਾ ਪਹਿਨੋ, ਸਾਦਾ ਖਾਣਾ ਖਾਓ, ਉਹਦੀ ਰਜਾ ਵਿੱਚ ਰਾਜੀ ਰਹਿੰਦਿਆਂ ਸੱਚ ਧਰਮ ਦੀ ਕਿਰਤ ਕਰੋ ਤੇ ਗਰੀਬੀ ਭਾਈ ਤੁਹਾਡੇ ਨੇੜੇ ਆ ਹੀ ਨਹੀਂ ਸਕੇਗੀ। ਮੇਰਾ ਵਾਹਿਗੁਰੂ ਕਿਰਪਾ ਕਰੇ ਇਹੋ ਜਿਹਾ ਪੂਰਨ ਪੁਰਸ਼ ਗੁਰੂ ਕੀ ਸੰਗਤ ਜਿਨ੍ਹਾਂ ਦੇ ਚੋਜ ਅੱਖਾਂ ਨਾਲ ਵੇਖੇ ਨੇ ਉਹਨਾਂ ਗੱਲਾਂ ਤੋਂ ਅਸੀਂ ਕਿਵੇਂ ਮੁਨਕਰ ਹੋ ਸਕਦੇ ਹਾਂ? ਤੋ ਆਓ, ਮੇਰਾ ਸਤਿਗੁਰੂ ਪਾਤਸ਼ਾਹ ਰਹਿਮਤ ਕਰੇ, ਹਜ਼ੂਰ ਨੇ ਖਿਚੜੀ ਨੂੰ ਭੋਗ ਲਾਇਆ ਇਹ ਬਾਕੀ ਸੰਗਤ ਵਿੱਚ ਵਰਤਾ ਦਿੱਤੀ ਗਈ, ਕੋਈ ਕਿੰਤੂ ਨਾ ਕਰੇ ਕਿ ਇੱਕ ਮੁੱਠ ਚੌਲਾਂ ਦੀ ਇੱਕ ਮੁੱਠ ਦਾਲ ਦੀ ਤੇ ਖਿਚੜੀ ਸੰਗਤ ਵਿੱਚ ਵਰਤਾ ਦਿੱਤੀ। ਇਹ ਪਰਮੇਸ਼ਰ ਦੀ ਲੀਲਾ, ਪਰਮੇਸ਼ਰ ਆਪ ਜਾਣਦਾ ਹੈ, ਆਪਾਂ ਅੱਗੇ ਵਧਣ ਦਾ ਯਤਨ ਕਰੀਏ। ਇੱਥੋਂ ਰਾਤ ਰਹਿ ਕੇ ਸਤਿਗੁਰੂ ਜੀ ਨੇ ਫਿਰ ਤਿਆਰੀ ਕੀਤੀ। ਤੁਰਦਿਆਂ ਤੁਰਦਿਆਂ ਇਹ ਕਾਫਲਾ ਭਾਰਤ ਦੇ ਮਸ਼ਹੂਰ ਪਿੰਡ ਲਖਨੌਰ ਵਿੱਚ ਪਹੁੰਚਿਆ। ਇਸ ਤੋਂ ਅੱਗੇ ਬਰਸਾਤ ਦਾ ਮੌਸਮ ਆ ਗਿਆ ਸੀ, ਨਦੀਆਂ ਨਾਲੇ ਪਾਣੀ ਨਾਲ ਭਰ ਗਏ। ਇੱਥੇ ਲਖਨੌਰ ਨਗਰ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਦੀ ਦਸਤਾਰਬੰਦੀ ਕੀਤੀ ਗਈ। ਮਾਤਾ ਗੁਜਰੀ ਜੀ ਦੇ ਭਰਾਤਾ ਜੀ ਇੱਥੇ ਰਹਿੰਦੇ ਸੀ। 3 ਮਹੀਨੇ ਇੱਥੇ ਰਹਿ ਕੇ ਲਓ ਜੀ ਲਖਨੌਰ ਦੀ ਧਰਤੀ ਨੂੰ ਤਾਰ ਕੇ ਮੇਰਾ ਬਾਜਾਂ ਵਾਲਾ ਮਾਹੀ ਆਪਣੀ ਦਾਦੀ ਨੂੰ, ਆਪਣੀ ਮਾਤਾ ਨੂੰ, ਬ੍ਰਹਮ ਗਿਆਨੀਆਂ ਨੂੰ ਤੇ ਉਸੇ ਕਾਫਲੇ ਨੂੰ ਲੈ ਕੇ ਤੇ ਸਿੱਧਾ ਹੀ ਗੁਰੂ ਕੀ ਸੰਗਤ ਆਨੰਦਪੁਰ ਪਹੁੰਚਿਆ। ਇਹਦਾ ਪਹਿਲਾ ਨਾਮ ਸੀ ਨਾਨਕੀ ਚੱਕ। ਧਿਆਨ ਦੇਣਾ, ਰਿਆਸਤ ਕਹਿਲੂਰ ਦਾ ਰਾਜਾ ਭੀਮ ਚੰਦ, ਗੁਰੂ ਤੇਗ ਬਹਾਦਰ ਜੀ ਨੇ 5000 ਸੋਨੇ ਦੀ ਮੋਹਰ ਦੇ ਕੇ ਰਾਜੇ ਭੀਮ ਚੰਦ ਪਾਸੋਂ ਇਹ ਧਰਤੀ ਮੁੱਲ ਖਰੀਦੀ ਏ। ਜਦੋਂ 5000 ਸੋਨੇ ਦੀ ਮੋਹਰ ਫੜੀ ਤੇ ਭੀਮ ਚੰਦ ਗੜਗੜਾ ਕੇ ਹੱਸਿਆ ਇਹ ਮਹਿਲਾਂ ਵਿੱਚ ਜਾ ਕੇ। ਕਾਰਨ ਕੀ ਸੀ ਹੱਸਣ ਦਾ? ਇੱਥੇ ਇੱਕ ਮੈਖਾ ਦੈਂਤ ਆਪਣੇ ਭਾਰੀ ਕਬੀਲੇ ਸਮੇਤ ਰਹਿੰਦਾ ਹੈ ਤੇ ਕੋਈ ਡਰਦਾ ਇੱਧਰ ਨੂੰ ਜਾਂਦਾ ਨਹੀਂ ਸੀ। ਭੀਮ ਚੰਦ ਕਹਿੰਦਾ ਵੀ ਜੇ ਗੁਰੂ ਨੇ ਮੈਖੇ ਦੈਂਤ ਨੂੰ ਭਜਾ ਦਿੱਤਾ, ਸੋਹਣਾ ਨਗਰ ਵਸਾਵੇਗਾ ਗੁਰੂ, ਪਬਲਿਕ ਦੇ ਕੋਲੋਂ ਟੈਕਸ ਲਿਆ ਕਰਾਂਗਾ, ਚੁੰਗੀ ਲਿਆ ਕਰਾਂਗਾ, ਮੇਰੀ ਪਰਜਾ ਦੇ ਵਿੱਚ ਵਾਧਾ ਹੋਵੇਗਾ, ਭਾਰਤ ਦੇ ਕੋਨੇ ਕੋਨੇ ਤੋਂ ਗੁਰੂ ਨਾਨਕ ਦੀ ਗੱਦੀ ਦੇ ਲੋਕ ਦਰਸ਼ਨ ਕਰਨ ਆਉਣਗੇ, ਰਿਆਸਤ ਕਹਿਲੂਰ ਦੀਆਂ ਪੌਂ 12 ਹੋ ਜਾਣਗੀਆਂ। ਤੇ ਜੇ ਮੈਖੇ ਨੇ ਗੁਰੂ ਤੇਗ ਬਹਾਦਰ ਨੂੰ ਭਜਾਤਾ ਤੇ ਭੀਮ ਚੰਦਾ ਤੈਨੂੰ ਕੀ, ਤੂੰ ਤੇ 5000 ਸੋਨੇ ਦੀ ਮੋਹਰ ਲੈ ਲਈ ਨਾ। ਪਰ ਇੱਕ ਗੱਲ ਨੋਟ ਕਰਨੀ, ਗੁਰੂ ਨਾਨਕ ਦਾ ਘਰ ਦੁਖੀਆਂ ਦਾ ਆਸ਼ਿਆਨਾ, ਮੇਰਾ ਤੇ ਮੁਹੱਬਤਾਂ ਦਾ ਭਰਿਆ ਪਿਆ ਖਜ਼ਾਨਾ, ਨਾਗਾਂ ਦੀ ਆਤਮਾ ਨੂੰ ਆਵੇ ਸਰੂਰ, ਇੱਥੇ ਕਾਲਕ ਦਿਲਾਂ ਦੀ ਲਾਵੇ ਨਾਨਕ ਦਾ ਨੂਰ। ਇੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਤੇਗਾ ਵਿਖਾਇਆ ਤੇ ਮੈਖਾ ਚਰਨੀ ਪੈ ਗਿਆ। ਮਹਾਰਾਜ ਸੇਵਾ ਦੱਸੋ, ਸਤਿਗੁਰੂ ਕਹਿੰਦੇ ਸੋਹਣੀ ਪੁਰੀ ਵਿਛਾਉਣੀ ਏ, ਤੂੰ ਪਰਿਵਾਰ ਨੂੰ ਲੈ ਕੇ ਦੂਰ ਚਲਿਆ ਜਾ, ਇਹੋ ਹੀ ਤੇਰੀ ਸੇਵਾ ਏ, ਪ੍ਰਵਾਨ ਹੋ ਜਾਵੇਗੀ ਗੁਰੂ ਨਾਨਕ ਦੇ ਦਰ ਤੇ। ਮੈਖਾ ਚਲੇ ਗਿਆ, ਹਜ਼ੂਰ ਨੇ ਟੱਪ ਲਾ ਕੇ ਨਾਮ ਰੱਖਿਆ ਸੀ ਨਾਨਕੀ ਚੱਕ ਆਪਣੀ ਮਾਤਾ ਦੇ ਨਾਂ ਤੇ। ਲਓ ਜੀ ਮਹਾਰਾਜ ਆਏ, ਧੰਨ ਗੁਰੂ ਤੇਗ ਬਹਾਦਰ, ਉਹ ਮੁਕਤੀਆਂ ਦੇ ਦਾਤੇ, ਹਿੰਦ ਦੀ ਚਾਦਰ ਤਖ਼ਤ ਉੱਤੇ ਸਭਾਏ, ਮਾਨ ਨੇ ਸਤਿਗੁਰੂ ਜੀ ਘੋੜੇ ਤੋਂ ਉਤਰੇ, ਇਧਰੋਂ ਮੇਰੇ ਸਤਿਗੁਰੂ ਤੇਗ ਬਹਾਦਰ ਜੀ ਤਖ਼ਤ ਤੋਂ ਉੱਠੇ, ਪਿਤਾ ਤੇ ਪੁੱਤਰ ਦੀ ਮਿਲਣੀ, ਸਿੱਖ ਤੇ ਗੁਰੂ ਦੀ ਮਿਲਣੀ, ਦੁਨੀਆਂ ਦੀਆਂ ਕੁੱਲ ਮਿਲਣੀਆਂ ਫਿੱਕੀਆਂ ਪੈ ਗਈਆਂ, ਨਗਾਰੇ ਵੱਜ ਰਹੇ, ਢੋਲਕੀ ਵੱਜ ਰਹੀ, ਕੀਰਤਨ ਹੋ ਰਿਹਾ, ਸ਼ਬਦ ਪੜੇ ਜਾ ਰਹੇ ਨੇ, ਕਿੱਡੀ ਮਹਾਨ ਕਿਰਪਾ ਹੈ। ਆਓ ਇੰਦਰ ਦੀ ਸਭਾ ਕੀ ਹੈ, ਗੁਰੂ ਕੀ ਸੰਗਤ, ਇੱਕ ਵਾਰ ਤ੍ਰਿਲੋਕੀ ਵੀ ਇਸ ਮਿਲਣੀ ਦੇ ਸਾਹਮਣੇ ਫਿੱਕੀ ਪੈ ਗਈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਪਿਤਾ ਤੇ ਪੁੱਤਰ ਦੀ ਮਿਲਣੀ ਹੋਈ, ਆਨੰਦਪੁਰ ਦੀ ਧਰਤੀ ਵਿੱਚ ਰੌਣਕਾਂ ਲੱਗ ਗਈਆਂ। ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਨੇ ਸਮੇਂ ਦੀ ਨਜਾਕਤ ਨੂੰ ਤੱਕਿਆ, ਪੁੱਤਰ ਨੂੰ ਚੰਗੀ ਵਿਦਿਆ, ਘੋੜ ਸਵਾਰੀ, ਤੀਰ ਅੰਦਾਜ਼ੀ, ਨੇਜੇ ਬਾਜ਼ੀ, ਸਿਖਲਾਈ ਦਵਾਈ ਜਾਣ ਲੱਗੀ ਹੈ। ਚੰਗਿਆਂ ਉਸਤਾਦਾਂ ਦੇ ਕੋਲੋਂ, ਚੰਗਿਆਂ ਟੀਚਰਾਂ ਦੇ ਕੋਲੋਂ ਵਿਦਿਆ ਵੀ ਪੜ੍ਹਵਾਈ ਜਾਣ ਲੱਗੀ ਹੈ। ਆਨੰਦਪੁਰ ਦੀ ਧਰਤੀ ਵਿੱਚ ਰੌਣਕਾਂ ਲੱਗ ਗਈਆਂ। ਪਰ ਦੂਜੇ ਬੰਨੇ ਔਰੰਗਜ਼ੇਬ ਦੀ ਤੰਗ ਦਿਲੀ ਨੇ ਦੂਸਰਿਆਂ ਧਰਮਾਂ ਦੇ ਉੱਤੇ ਅਚੇਚੇ ਟੈਕਸ ਲਗਾ ਦਿੱਤੇ। ਉਸ ਦਿਨ ਜਿਸ ਦਿਨ ਆਪਾਂ 24 ਤਾਰੀਕ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸੀ, ਸਮਾਂ ਵੀ ਸੀਮਤ ਜਿਹਾ ਸੀ ਤੇ ਵਾਰੀ ਵੀ ਲਾਸਟ ਹੀ ਆਈ ਸੀ, ਇਸ ਕਰਕੇ ਆਓ ਗੁਰੂ ਦੇ ਪਿਆਰਿਓ, ਉਸ ਦਿਨ ਮੈਂ ਸੰਖੇਪ ਜੀ ਸ਼ਹੀਦੀ ਦਾ ਵਰਣਨ ਤੁਹਾਡੇ ਨਾਲ ਕੀਤਾ ਸੀ। ਹੁਣ ਲੜੀਵਾਰ ਇਤਿਹਾਸ ਚੱਲ ਰਿਹਾ, ਇਸ ਪਾਰਟ ਤੋਂ ਸ਼ੁਰੂ ਹੁੰਦੀ ਹੈ ਗੱਲ। ਉਸ ਤੋਂ ਅੱਗੇ ਮੇਰਾ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੇ, ਫਿਰ ਕਿਵੇਂ ਨਗਾਰਿਆਂ ਉੱਤੇ ਚੋਟਾਂ ਲੱਗੀਆਂ, ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਆਪ ਜੀ ਨੂੰ ਆਓ ਬੜੇ ਵਿਸਥਾਰ ਦੇ ਨਾਲ ਗੁਰੂ ਕਿਰਪਾ ਦੇ ਨਾਲ ਸਰਵਣ ਕਰਵਾਉਣ ਦਾ ਯਤਨ ਕਰਾਂ। ਆਨੰਦਪੁਰ ਦੀ ਧਰਤੀ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਲੇਕਿਨ ਦੂਜੇ ਬੰਨੇ ਔਰੰਗਜ਼ੇਬ ਦੀ ਤੰਗ ਦਿਲੀ ਨੇ ਭਾਰਤ ਦਿਆਂ ਉਹਨਾਂ ਹਿੰਦੂ ਤੇ ਬ੍ਰਾਹਮਣ ਲੋਕਾਂ ਦੇ ਉੱਤੇ ਅਚੇਚੇ ਤੌਰ ਦੇ ਉੱਤੇ ਟੈਕਸ ਲਾ ਦਿੱਤੇ। ਇੱਕ ਹਿੰਦੂ ਤੇ ਬ੍ਰਾਹਮਣ ਹੋਣ ਉੱਤੇ ਵੀ ਟੈਕਸ ਲਗਾ ਦਿੱਤਾ। ਜੰਝੂ ਉਤਾਰੇ ਜਾਣ ਲੱਗੇ, ਮੰਦਿਰ ਢਾਏ ਜਾਣ ਲੱਗੇ, ਮਸੀਤਾਂ ਉਸਾਰੀਆਂ ਜਾਣ ਲੱਗੀਆਂ, ਕੋਈ ਇਨਕਾਰੀ ਕਰਦਾ? ਔਰੰਗੇ ਦੇ ਹਾਕਮ ਜਿਹੜੇ ਤਲਵਾਰ ਦੀ ਧਾਰ ਨਾਲ ਟੁਕੜੇ ਟੁਕੜੇ ਕਰਕੇ ਧਰਤੀ ਤੇ ਸਿੱਟ ਦਿੰਦੇ, ਹਿੰਦੂ ਧਰਮ ਦਾ ਬੇੜਾ ਡੋਲ ਗਿਆ। ਕਸ਼ਮੀਰ ਦੇ ਬ੍ਰਾਹਮਣ ਦੁਖਿਆਰੇ ਹੋ ਕੇ ਕੋਈ ਦੇਵੀ ਦੇਵਤਾ ਨਹੀਂ ਬੋੜਿਆ, ਕਸ਼ਮੀਰ ਤੋਂ ਚੱਲੇ, ਆਨੰਦਪੁਰ ਆਏ, ਧੰਨ ਗੁਰੂ ਤੇਗ ਬਹਾਦਰ ਦਾ ਦਰਬਾਰ ਲੱਗਾ ਏ। ਸੁਣਿਓ ਜਰਾ ਸਾਕਾ, ਇੱਕ ਪਾ ਕੇ ਗਲਾਂ ਵਿੱਚ ਪੱਲੇ ਤੇ ਰੋ ਰੋ ਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਉੱਤੇ ਆਏ ਹੋਏ ਦੁਖੀ ਬ੍ਰਾਹਮਣਾਂ ਨੇ ਆਪਣੀ ਦਾਸਾਂ ਹੇ ਐਓ ਰੱਖੀ ਬਈ।
ਮਾਏ ਸਾਡੇ ਤੇ ਸਾਰਾ ਕਾਰਨ ਬਹੁਤ ਜ਼ੁਲਮ ਕ
ਲੱਕ ਮੋੜਮੀਆਂ ਧੋਤੀਆਂ ਵਧੀਆਂ ਹੋਈਆਂ ਨੇ, ਮੱਥਿਆਂ ਉੱਤੇ ਟਿੱਕੇ ਲੱਗੇ ਨੇ, ਗਲਾਂ ਵਿੱਚ ਜੰਜੂ ਪਾਏ ਨੇ, ਪਰ ਬੜੀ ਹਾਲਤ ਬਹੁਤ ਮਾੜੀ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਏ, ਦੂਰੋਂ ਹੀ ਰੋਂਦੇ ਆ ਰਹੇ ਨੇ, ਕਰਲਾਉਂਦੇ ਆ ਰਹੇ ਨੇ, ਮਹਾਰਾਜ ਦੇ ਚਰਨਾਂ ਉੱਤੇ ਢਹਿ ਪਏ। ਸਤਿਗੁਰੂ ਦੇ ਤਾਰ ਪਿਤਾ ਨੇ ਇੱਕ ਇੱਕ ਨੂੰ ਧੀਰਜ ਦਿੱਤਾ ਏ, ਇਹਨਾਂ ਦੇ ਰੋਣ ਦਾ ਕਾਰਨ ਪੁੱਛਿਆ ਏ, ਕਰਲਾਉਣ ਦਾ ਕਾਰਨ ਪੁੱਛਿਆ ਏ, ਇਹਨਾਂ ਦੀ ਇਤਨੀ ਮਾੜੀ ਹਾਲਤ ਦਾ ਕਾਰਨ ਪੁੱਛਿਆ। ਰੋ ਰੋ ਕੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਇੱਕ ਦੁੱਖ ਹੋਵੇ ਤੇ ਦੱਸੀਏ। ਅੱਜ ਧਰਮ ਨੂੰ ਖਤਰਾ ਏ, ਇੱਜ਼ਤ ਨੂੰ ਖਤਰਾ ਏ, ਅਣਖ ਨੂੰ ਖਤਰਾ ਏ, ਦੌਲਤ ਨੂੰ ਖਤਰਾ ਏ, ਕਿਹੜੀ ਚੀਜ਼ ਰੱਖ ਦਈਏ, ਕਿਹੜੀ ਛੱਡ ਦਈਏ। ਔਰੰਗਜ਼ੇਬ ਨੇ ਤੇ ਹਿੰਦੂ ਬ੍ਰਾਹਮਣ ਹੋਣ ਦੇ ਉੱਤੇ ਵੀ ਟੈਕਸ ਲਗਾ ਦਿੱਤਾ ਏ, ਦਾਤਿਆ ਮੰਦਰ ਢਾ ਕੇ ਮਸੀਤਾਂ ਉਸਾਰੀਆਂ ਜਾ ਰਹੀਆਂ ਨੇ, ਜੰਝੂ ਉਤਾਰੇ ਜਾ ਰਹੇ ਨੇ, ਬਹੁਤ ਮਾੜੀ ਹਾਲਤ ਏ। ਜਿਹੜਾ ਵੀ ਕੋਈ ਇਨਕਾਰੀ ਕਰਦਾ ਏ, ਤਲਵਾਰ ਦੀ ਧਾਰ ਨਾਲ ਹਾਕਮ ਟੁਕੜੇ ਟੁਕੜੇ ਕਰ ਦਿੰਦੇ ਨੇ। ਕੋਈ ਆਸਰਾ ਨਜ਼ਰ ਨਹੀਂ ਆਇਆ, ਅੱਜ ਤੇਰਿਆਂ ਚਰਨਾਂ ਦੇ ਵਿੱਚ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹਨਾਂ ਦੁਖਿਆਰਿਆਂ ਨੂੰ ਧੀਰਜ ਦਿੱਤਾ। ਇੱਕ ਗੱਲ ਨੋਟ ਕਰਿਓ, ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦੀ ਜੀਵਨ ਗਾਥਾ ਗੁਰੂ ਕੀ ਸੰਗਤ ਬੜੀ ਨਿਰਾਲੀ ਹੈ, ਇੱਕ ਇੱਕ ਨੂੰ ਗਲਦੇ ਨਾਲ ਲਾਉਂਦੇ ਨੇ, ਪਿਆਰ ਦਿੰਦੇ ਨੇ, ਸਤਿਕਾਰ ਦਿੰਦੇ ਨੇ, ਤੇ ਦਰਬਾਰ ਵਿੱਚ ਬੈਠਣ ਵਾਸਤੇ ਬੇਨਤੀ ਕਰ ਰਹੇ ਨੇ ਮੇਰੇ ਸਤਿਗੁਰੂ ਪਾਤਸ਼ਾਹ ਜੀ। ਇਹਨਾਂ ਨੂੰ ਥੋੜਾ ਜਿਹਾ ਧੀਰਜ ਆਇਆ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀਆਂ ਉਸ ਵੇਲੇ ਜੈ ਜੈਕਾਰਾਂ ਚੌਹਾਂ ਕੁੰਟਾਂ ਦੇ ਵਿੱਚ ਹੋ ਰਹੀਆਂ ਸੀ। ਇਹ ਲੋਕ ਜਾਣਦੇ ਨੇ ਕਿ ਗੁਰੂ ਤੇਗ ਬਹਾਦਰ ਦੇ ਪਿਤਾ ਖੜਗਧਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਮੇਂ ਦੀ ਹਕੂਮਤ ਨਾਲ ਚਾਰ ਜੰਗ ਲੜੇ ਔਰ ਚੌਹਾਂ ਦੇ ਉੱਤੇ ਫਤਿਹ ਹਾਸਲ ਕੀਤੀ ਸੀ। ਬਰਕਤਾਂ ਦਾ ਦਰ ਹੈ, ਸਾਡੀ ਪੁਕਾਰ ਮਨਜ਼ੂਰ ਹੋ ਗਈ ਹੈ। ਹਜ਼ੂਰ ਇਹਨਾਂ ਨੂੰ ਦਰਬਾਰ ਦੇ ਵਿੱਚ ਬਿਠਾ ਕੇ ਤਖਤ ਉੱਤੇ ਬੈਠੇ ਸੋਚ ਰਹੇ ਨੇ ਕਿ ਇਹਨਾਂ ਦੇ ਧਰਮ ਦੀ ਨਈਆ ਦਾ ਡੁੱਬ ਰਿਹਾ ਬੇੜਾ ਜਿਹੜਾ ਹੈ ਉਹਨੂੰ ਕਿੱਦਾਂ ਪਾਰ ਲਾਇਆ ਜਾਵੇ। ਐਨ ਮੌਕੇ ਦੇ ਉੱਤੇ ਮੇਰੇ ਕਲਗੀਧਰ ਪਾਤਸ਼ਾਹ ਹਾਣੀਆਂ ਨਾਲ ਖੇਲਦੇ ਖੇਲਦੇ ਇਤਿਹਾਸ ਕਰ ਕਹਿੰਦੇ ਨੇ, ਹਸੂ ਹਸੂ ਕਰਦਾ ਚਿਹਰਾ ਏ ਤੇ ਦਰਬਾਰ ਵਿੱਚ ਆਏ, ਆਣ ਕੇ ਬਾਪੂ ਜੀ ਨੂੰ ਨਮਸਕਾਰ ਕੀਤੀ ਏ, ਪਿਆਰ ਨਾਲ ਗੋਦੀ ਵਿੱਚ ਬਹਿ ਗਏ, ਗੱਲ ਵੱਕੜੀ ਪਾਈ, ਪਰ ਬਾਪੂ ਨੂੰ ਗੰਭੀਰ ਸੋਚ ਵਿੱਚ ਤੱਕ ਕੇ ਇੱਕ ਸਵਾਲ ਕੀਤਾ। ਕਹਿਣ ਲੱਗੇ, ਪਿਤਾ ਜੀ ਇਹ ਕੌਣ ਲੋਕ ਨੇ, ਕਿੱਥੋਂ ਆਏ ਨੇ, ਇਹਨਾਂ ਦੇ ਚਿਹਰੇ ਕਮਲਾਏ ਹੋਏ ਨੇ, ਇਹਨਾਂ ਦੇ ਨੈਣਾਂ ਦੇ ਵਿੱਚ ਡਰ ਦੀ ਬੜੀ ਲਾਲੀ ਨਜ਼ਰ ਆ ਰਹੀ ਏ, ਇਹਨਾਂ ਦੀ ਹਾਲਤ ਬਹੁਤ ਪਤਲੀ ਏ, ਮੱਥਿਆਂ ਉੱਤੇ ਟਿੱਕੇ ਨੇ, ਓਪਰੇ ਸੁਭਾਅ ਨੇ, ਲੱਕ ਮੋੜਮੀਆਂ ਧੋਤੀਆਂ, ਗਲਾਂ ਵਿੱਚ ਜੰਝੂ, ਇਹ ਕੌਣ ਲੋਕ ਨੇ, ਬੜੇ ਘਬਰਾਏ ਜਾ ਜਾਪ ਰਹੇ ਨੇ। ਸਤਿਗੁਰੂ ਤੇਗ ਬਹਾਦਰ ਨੇ ਪੁੱਤਰ ਦੇ ਕੋਲੋਂ ਜਦੋਂ ਇਹਨੇ ਸਵਾਲ ਸੁਣੇ ਨਾ, ਤੇ ਮਹਾਰਾਜ ਨੇ ਇੱਕੋ ਹੀ ਜਵਾਬ ਦਿੱਤਾ, ਕਹਿਣ ਲੱਗੇ, ਬੇਟਾ ਇਹ ਕਸ਼ਮੀਰ ਦੇ ਬ੍ਰਾਹਮਣ ਨੇ, ਗਵਰਨਰ ਸ਼ੇਰ ਅਫਗਾਨ ਇਹਨਾਂ ਦੇ ਜੰਝੂ ਉਤਾਰ ਰਿਹਾ ਏ, ਟਿੱਕੇ ਲਾ ਰਿਹਾ ਏ, ਮੰਦਰ ਢਾ ਰਿਹਾ ਏ, ਇੱਜ਼ਤਾਂ ਲੁੱਟ ਰਿਹਾ ਏ, ਦੌਲਤ ਲੁੱਟ ਰਿਹਾ, ਇਹਨਾਂ ਦੇ ਧਰਮ ਦੀ ਨਈਆ ਦਾ ਬੇੜਾ ਡੁੱਬ ਰਿਹਾ ਏ, ਉਹ ਚਾਰ ਚੁਫੇਰੇ ਤੋਂ ਜ਼ੁਲਮੀ ਛੱਲਾਂ ਜਿਹੜੀਆਂ ਨੇ ਬੇੜੇ ਨੂੰ ਧੱਕੇ ਮਾਰ ਰਹੀਆਂ ਨੇ, ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਨੇ। ਮੇਰੇ ਕਲਗੀਧਰ ਪਾਤਸ਼ਾਹ ਦੂਸਰਾ ਸਵਾਲ ਕਰਦੇ ਨੇ, ਪਿਤਾ ਜੀਓ ਇਹ ਧਰਮ ਦੀ ਨਈਆ ਦਾ ਡੁੱਬ ਰਿਹਾ ਬੇੜਾ ਕਿਸੇ ਤਰੀਕੇ ਨਾਲ ਕੰਢੇ ਤੇ ਵੀ ਲੱਗ ਸਕਦਾ ਏ? ਹਾਂ ਬੇਟਾ, ਕੋਈ ਮਹਾਨ ਆਤਮਾ ਦਿੱਲੀ ਜਾਵੇ, ਔਰੰਗਜ਼ੇਬ ਦੇ ਨਾਲ ਵਾਰਤਾ ਕਰੇ, ਜੇ ਵਾਰਤਾ ਦੇ ਨਾਲ ਗੱਲਬਾਤ ਦੇ ਨਾਲ ਕੋਈ ਗੱਲ ਨਾ ਬਣੇ ਤੇ ਪੁੱਤਰਾ ਕੁਰਬਾਨੀ ਕਰਨੀ ਪੈਣੀ ਹੈ। ਉਹ ਗੁਰੂ ਕੇ ਪਿਆਰੇ, ਉਹ ਕਿਤਨਾ ਹੌਸਲਾ ਹੋਵੇਗਾ ਮੇਰੇ ਬਾਜਾਂ ਵਾਲੇ ਗੁਰਦੇਵ ਦਾ, 9 ਸਾਲ ਦੀ ਉਮਰ। ਸ਼ਾਇਰ ਕਹਿੰਦਾ, ਜੋ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਔਖਾ ਏ, ਸਭ ਦੁਨੀਆ ਪਿੱਟਦੀ ਧੰਦਿਆਂ ਨੂੰ ਹਰੀ ਨਾਮ ਧਿਆਉਣਾ ਔਖਾ ਏ, ਮੱਲ ਲੱਖਾਂ ਹੀ ਕੁਸ਼ਤੀ ਜਿੱਤ ਲੈਂਦੇ ਹੰਕਾਰ ਨੂੰ ਢਾਉਣਾ ਔਖਾ ਏ, ਬਿਨ ਸਿਆਣੇ ਡੁੱਬਦੀ ਬੇੜੀ ਨੂੰ ਕੰਢੇ ਤੇ ਲਾਉਣਾ ਔਖਾ ਏ, ਗੱਲ ਮੂੰਹੋਂ ਕਹਿਣੀ ਸੌਖੀ ਏ ਪਰ ਬੋਲ ਪਗਾਉਣਾ ਔਖਾ ਏ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਨਾਲੋਂ ਤੁਹਾਡੇ ਨਾਲੋਂ ਮਹਾਨ ਤੇ ਉੱਚਾ ਤੇ ਸੁੱਚਾ ਕੌਣ ਹੋ ਸਕਦਾ ਏ? ਇਹਨਾਂ ਦੁਖਿਆਰਿਆਂ ਦੀ ਬਾਂਹ ਫੜੀ ਦੀ ਲਾਜ ਨਿਭਾਉਣ ਲਈ ਜਾਓ ਦਿੱਲੀ, ਔਰੰਗਜ਼ੇਬ ਦੇ ਨਾਲ ਵਾਰਤਾ ਕਰੋ ਤੇ ਸਤਿਗੁਰੂ ਤੇਗ ਬਹਾਦਰ ਨੇ ਪੁੱਤਰ ਦੇ ਕੋਲ ਬਚਨ ਸੁਣ ਕੇ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਅਗਲਾ ਸਵਾਲ ਕੀਤਾ, ਵੇਖੋ ਮੈਂ ਬਲਹਾਰ ਜਾਵਾਂ ਐਸੀਆਂ ਮਹਾਨ ਆਤਮਾਵਾਂ ਦਿਓ, ਅਕਾਲ ਪੁਰਖ ਦੇ ਦਰ ਤੋਂ ਮਹਾਨ ਬਰਕਤਾਂ ਲੈ ਕੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਸੰਸਾਰ ਦੇ ਉੱਤੇ ਆਈਆਂ ਇਹ ਮਹਾਨ ਆਤਮਾਵਾਂ ਇੱਕ ਦੂਸਰੇ ਦੇ ਨਾਲ ਬਚਨ ਹੋ ਰਹੇ ਨੇ, ਬੇਟਾ ਮੈਂ ਦਿੱਲੀ ਜਾਵਾਂਗਾ, ਔਰੰਗਜ਼ੇਬ ਦੇ ਨਾਲ ਵਾਰਤਾ ਕਰਾਂਗਾ, ਜੇ ਵਾਰਤਾ ਦੇ ਨਾਲ ਗੱਲਬਾਤ ਸਿਰੇ ਨਾ ਲੱਗੀ ਤੇ ਪੁੱਤਰਾ ਕੁਰਬਾਨੀ ਕਰਨੀ ਪੈਣੀ ਹੈ, ਜੇ ਮੈਂ ਕੁਰਬਾਨੀ ਕੀਤੀ ਤੇਰੀ ਮਹਾਂ ਵਿਧਵਾ ਹੋ ਜਾਵੇਗੀ, ਤੂੰ ਯਤੀਮ ਹੋ ਜਾਵੇਂਗਾ। ਇੱਕ 9 ਸਾਲ ਦੇ ਬੱਚੇ ਨੂੰ ਚੱਜ ਨਾਲ ਨੱਕ ਵੀ ਨਹੀਂ ਪੂੰਝਣਾ ਆਉਂਦਾ, ਉਹ ਗੁਰੂ ਕੇ ਪਿਆਰਿਓ ਧੰਨ ਹੈ ਮੇਰਾ ਬਾਜਾਂ ਵਾਲਾ ਵਾਹਿਗੁਰੂ, ਕੂੰਜਾ ਵਾਂਗ ਕੁਰਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ, ਉਹ ਤੇ ਹਰ ਵੇਲੇ ਇਹੋ ਹੀ ਆਖਦੇ ਸੀ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ, ਮੇਰਾ ਪਿਤਾ ਲੈ ਲਾ ਮੇਰੇ ਪੁੱਤ ਲੈ ਲਾ ਮੇਰਾ ਵਸਦਾ ਘਰ ਬਰਬਾਦ ਕਰਦੇ, ਤੂੰ ਚੁਣ ਲੈ ਨੌਹਾਂ ਦੇ ਨਾਲ ਪਰਿਵਾਰ ਮੇਰਾ ਮੇਰੇ ਦੇਸ਼ ਨੂੰ ਆਈ ਪਰ ਯਾਦ ਕਰਦੇ, ਹੈ ਕੋ ਦੁਨੀਆਂ ਵਿੱਚ ਇਹੋ ਜਿਹਾ ਰਹਿਬਰ, ਪੰਥ ਵਸੇ ਮੈਂ ਉਜੜਾ ਮਨ ਚੌਕ ਨੇਰਾ, ਅੱਜ ਦੁਨੀਆਂ ਕਹਿੰਦੀ ਏ ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜਿਰਾ। ਫਿਰ ਬਾਪੂ ਜੀ ਇੱਕ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਭਾਰਤ ਦੀਆਂ ਲੱਖਾਂ ਕਰੋੜਾਂ ਵਿਧਵਾ ਜਿਹੜੀਆਂ ਹੋਣ ਤੋਂ ਬਚ ਜਾਣ, ਇੱਕ ਮੇਰੇ ਯਤੀਮ ਹੋਣ ਨਾਲ ਭਾਰਤ ਦੇ ਕਰੋੜਾਂ ਬੱਚੇ ਯਤੀਮ ਹੋਣ ਤੋਂ ਬਚ ਜਾਣ, ਮੇਰੀ ਮਾਂ ਵੀ ਤੇ ਮੈਂ ਵੀ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਸਮਝਾਂਗੇ, ਜਾਓ ਦਿੱਲੀ। ਸਤਿਗੁਰਾਂ ਨੇ ਤਿਆਰੀ ਕਰ ਲਈ, ਲੈ ਲੈ ਬ੍ਰਹਮ ਗਿਆਨੀ ਔਰ ਰੱਬੀ ਰੰਗ ਵਿੱਚ ਰੰਗੀਆਂ ਪਵਿੱਤਰ ਰੂਹਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਇਹੋ ਜਿਹਾ ਸੂਰਬੀਰ ਬ੍ਰਹਮ ਗਿਆਨੀਆਂ ਨੂੰ ਨਾਲ ਲੈ ਕੇ ਲਓ ਜੀ ਕਰਕੇ ਅਰਦਾਸ। ਮੇਰੇ ਸਤਿਗੁਰੂ ਪਾਤਸ਼ਾਹ ਜੀ ਫੜੀ ਬਾਂਹ ਦੀ ਲਾਜ ਨਿਭਾਉਣ ਲਈ ਤੁਰਨ ਲੱਗੇ ਨੇ, ਗੁਜਰੀ ਨੇ ਚਰਨਾਂ ਤੇ ਮੱਥਾ ਟੇਕਿਆ ਏ, ਮਹਾਰਾਜ ਨੇ ਅਸੀਸ ਦਿੱਤੀ ਏ, ਪੁੱਤਰ ਨੂੰ ਪਿਆਰ ਦਿੱਤਾ ਏ, ਦੇ ਕੇ ਸੰਗਤਾਂ ਨੂੰ ਧੀਰਜ ਧੰਨ, ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਨੂੰ ਉਲਟੀ ਗੰਗਾ ਵਹਾਉਣ ਲਈ ਹੇ ਐਂ ਤੁਰੇ ਜਾ ਰਹੇ ਨੇ ਬਈ।
ਨਾ ਪਾਤਸ਼ਾਹ